सतनाम तनुवाखे गुरु साखिब जियो हम सर दीन दयाल न तुम सर अब पतियार क्या कीजै बचनी तोर मोर मन माने जन कहो पूरन दीजै हाँ बल बल जाऊं रमैया कारने कारण कवन अबोल बहुत जन्म बिछड़े थे महादो एह जन्म तुम्हारे लेखे कह रविदास आस लग जीवों चिर भयो दर्शन देखे सतनाम श्री वाहे गुरु साहिब जियो तनाश्री संत महला चौथा कर पहला एक ओंकार सतगुर प्रसाद हर जियो कृपा करे ता नाम ते आइए जियो सतगुर मिले सो पाए सहज गुण गाइए जियो गुण गाए विगसै सदा आंदिन जा आप साचे भावै अहंकार होमै तजै माया सहज नाम समावै आप करता करे सोई आप देता पाइए हर जियो कृपा करे ता नाम ते हइए जियो आप करता करे सोई आप देता पाइए हर जियो कृपा करे ता नाम ते आइए जियो वाहिगुरु जी का खालसा वाहिगुरु जी की फतेह परम सन्मान योग सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अमृत वेले तो सजे हुए गुरमत दीवान दी आप जी ने हाजरी भरी है। अज सतगुरां ने जो पावन पवित्र बचन हुक्म रूप विच बख्शिश कीता है ए अमृत बचन गुरु रामदास जी महाराज ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਸ਼ੰਤ ਰੂਪ ਵਿੱਚ ਸਤਿਗੁਰਾਂ ਦਾ ਇਹ ਬਚਨ ਹੈ ਔਰ ਇਸ ਦੇ ਪੰਜ ਪਦੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦਾ ਸੰਪੂਰਨ ਇਹ ਹੁਕਮਨਾਮਾ ਹੈ। ਹੁਕਮਨਾਮਾ ਇਹ ਸ਼ੰਤ ਲੰਬੇਰਾ ਹੈ, ਇਹਦੇ ਸਿਰਫ ਆਪਾਂ ਅੱਖਰੀ ਅਰਥ ਹੀ ਕਰ ਸਕਾਂਗੇ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ, ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਡੇ ਚੌਥੇ ਗੁਰਦੇਵ, ਜਿਨ੍ਹਾਂ ਦਾ ਜਨਮ ਲਾਹੌਰ ਦੀ ਧਰਤੀ ਤੇ ਸਨਮਾਨਯੋਗ ਬਾਬਾ ਹਰਦਾਸ ਜੀ ਮਹਾਰਾਜ ਔਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ ਹੈ। ਹਜ਼ੂਰ ਦਾ 7-8 ਸਾਲ ਦਾ ਵਕਤ ਲਾਹੌਰ ਬਤੀਤ ਹੋਇਆ, ਕੁਝ ਸਮਾਂ ਸਤਿਗੁਰੂ ਨਾਨਕੇ ਪਿੰਡ ਬਾਸਰ ਕੇ ਰਹੇ, 21 ਸਾਲ ਦੇ ਕਰੀਬ ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਵੀ ਔਰ ਬਾਅਦ ਵਿੱਚ 21 ਸਾਲ ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਸੇਵਾ ਕੀਤੀ ਹੈ। ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤਕਰੀਬਨ 21 ਸਾਲ ਮਹਾਰਾਜ ਜੀ ਦੇ ਬਣਦੇ ਨੇ ਜੀ ਗੋਇੰਦਵਾਲ ਸਾਹਿਬ। ਉਹਨਾਂ ਦੇ ਸਬੰਧ ਵਿੱਚ ਸਾਡੇ ਕੋਲ ਖਾਸ ਕਰਕੇ ਗੁਰੂ ਘਰ ਦੇ ਕੀਰਤਨੀਆਂ ਦੇ ਰਬਾਬੀ ਦੇ ਜੋ ਬਚਨ ਨੇ ਰਬਾਬੀਆਂ ਦੇ, ਮੇਰਾ ਨਹੀਂ ਖਿਆਲ ਵੀ ਕੋਈ ਦਿਨ ਅੰਮ੍ਰਿਤਸਰ ਸਾਹਿਬ ਐਸਾ ਹੋਵੇ ਜਿਸ ਦਿਨ ਕੋਈ ਨਾ ਕੋਈ ਕੀਰਤਨੀਆਂ ਗੁਰਸਿੱਖ ਇਸ ਪੌੜੀ ਦਾ ਕੀਰਤਨ ਨਾ ਕਰਦਾ ਹੋਵੇ। ਉਹ ਪੌੜੀ ਹੈ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿੰਨੇ ਸਵਾਰਿਆ। ਇਸ ਪੌੜੀ ਦਾ ਕੀਰਤਨ ਹੁੰਦਾ ਹੈ। ਸਿਰ ਮੈਂ ਸੰਖੇਪ ਜਿਹਾ ਸਤਿਗੁਰੂ ਬਾਰੇ ਦੱਸ ਕੇ, ਕਿਉਂਕਿ ਜਿੱਦਣ ਦੀ ਅਸੀਂ ਕਥਾ ਕਰ ਰਹੇ ਹਾਂ ਮੇਰਾ ਖਿਆਲ ਗੁਰੂ ਰਾਮਦਾਸ ਜੀ ਦਾ ਪਹਿਲਾ ਹੁਕਮਨਾਮਾ ਆਇਆ ਹੈ। ਮੇਰਾ ਖਿਆਲ ਸਤਿਗੁਰੂ ਜੀ ਦੀ ਬਾਣੀ ਵਿੱਚ ਸਵਈਏ ਨੇ ਜੀ, ਜਿਨ੍ਹਾਂ ਨੂੰ ਅਸੀਂ ਮੁੱਖ ਵਾਕ ਸਵਈਏ ਵੀ ਤੇ ਭੱਟਾਂ ਦੇ ਸਵਈਏ ਵੀ ਕਹਿੰਦੇ ਹਾਂ। ਭੱਟਾਂ ਦੇ ਜਿਹੜੇ ਸਵਈਏ ਨੇ ਉਹਨਾਂ ਦੀ ਗਿਣਤੀ 123 ਹੈ। ਉਸ ਵਿੱਚੋਂ ਜੀ 63 ਸਵਈਏ ਜਿਹੜੇ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਔਰ ਗੁਰੂ ਅਰਜੁਨ ਦੇਵ ਦੀ ਸਿਫਤ ਵਿੱਚ ਨੇ। ਕੇਵਲ ਗੁਰੂ ਰਾਮਦਾਸ ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ ਨੇ। ਮੈਂ ਇੱਕ ਉਹਨਾਂ ਦਾ ਬਚਨ ਕਹਾਂਗਾ ਕਿ ਗੁਰੂ ਰਾਮਦਾਸ ਕੀ ਨੇ। ਉਹ ਇੱਕ ਬਚਨ ਹੈ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਹਰ ਭਰੇ। ਇਹਦੇ ਲਫ਼ਜ਼ੀ ਅਰਥ ਥੋੜੇ ਜਿਹੇ ਕਿ ਗੁਰੂ ਰਾਮਦਾਸ ਜੀ ਕੀ ਨੇ। ਭੱਟ ਕਹਿੰਦੇ ਨੇ ਹਰ ਨਾਮ ਰਸਿਕ, ਉਹ ਨਾਮ ਦੇ ਰਸੀਏ ਨੇ ਗੁਰੂ ਰਾਮਦਾਸ ਜੀ। ਗੋਬਿੰਦ ਗੋਬਿੰਦ ਗੁਣ ਗਾਹਕ, ਉਹ ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ, ਗੁਣੀ ਗ੍ਰਾਹਕ ਨੇ ਗੁਰੂ ਰਾਮਦਾਸ ਤੇ ਗੋਬਿੰਦ ਦੇ ਰੱਬ ਦੇ ਗੁਣ ਉਹਨਾਂ ਵਿੱਚ ਨੇ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ, ਉਹ ਚਾਹਵਾਨ ਨੇ, ਇੱਛਾ ਰੱਖਦੇ ਨੇ। ਤਤ ਦਾ ਅਰਥ ਹੈ ਬ੍ਰਹਮ ਪਰਮਾਤਮਾ ਦੀ। ਨਾਮ ਦੇ ਰਸੀਏ, ਹਰੀ ਕੇ ਗੁਣਾ ਕੇ ਗ੍ਰਾਹਕ, ਔਰ ਤਤ ਪਰਮਾਤਮਾ ਜੀ ਦੇ ਚਾਹਕ ਨੇ, ਚਾਹਵਾਨ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਸਮਤ ਸਰੇ ਦਾ ਅਰਥ ਹੈ ਉਹਨਾਂ ਦੀ ਨਜ਼ਰ ਵਿਚ ਕੋਈ ਦੂਜਾ ਨਹੀਂ। ਫਿਰ ਬੇਨਤੀ ਹੈ, ਉਹਨੂੰ ਸਮਤ ਸਰੇ ਨਹੀਂ ਪੜਨਾ। ਜੇ ਸਮਤ ਅੱਧਕ ਲਾ ਕੇ ਪੜਾਂਗੇ ਤੇ ਇਹਦਾ ਅਰਥ ਹੋ ਜਾਏਗਾ ਚੰਗੀ ਮਤ। ਇੱਥੇ ਪਾਠ ਹੈ ਸਮਤ ਸਰੇ, ਸਮ ਦਾ ਅਰਥ ਬਰਾਬਰ। ਗੁਰੂ ਰਾਮਦਾਸ ਜੀ ਉਹਨਾਂ ਦੀ ਨਜ਼ਰ ਵਿਚ ਸਮ ਦ੍ਰਿਸ਼ਟੀ ਹੈ, ਉਹ ਬਰਾਬਰਤਾ ਰੱਖਦੇ ਆ। ਤੇ ਅੱਗੇ ਕਹਿੰਦੇ ਕਵ ਕਲ ਠਾਕੁਰ, ਭੱਟ ਕਲ ਜੀ ਕਹਿ ਰਹੇ ਆ। ਠਾਕੁਰ ਲਫ਼ਜ਼ ਦਾ ਅਰਥ ਹੈ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ। ਹਰ ਦਾਸ ਤਨੇ, ਹਰ ਦਾਸ ਗੁਰੂ ਰਾਮਦਾਸ ਦੇ ਪਿਤਾ ਜੀ ਦਾ ਨਾਮ ਹੈ, ਤੇ ਤਨੇ ਦਾ ਲਫ਼ਜ਼ੀ ਅਰਥ ਹੁੰਦਾ ਪੁੱਤਰ। ਕਹਿਣ ਲੱਗੇ ਠਾਕੁਰ ਹਰਦਾਸ ਦਾ ਪੁੱਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰ ਅਭਰ ਭਰੇ। ਸਰ ਦਾ ਅਰਥ ਸਰੋਵਰ, ਅਭਰ ਦਾ ਅਰਥ ਜਿਹੜੇ ਖਾਲੀ ਨੇ, ਭਰੇ ਦਾ ਅਰਥ ਭਰ ਦੇਣਾ। ਕਹਿੰਦੇ ਨੇ ਦੁਨੀਆਂ ਦੇ ਲੋਗੋ, ਗੁਰੂ ਰਾਮਦਾਸ ਨਾਮ ਦੇ ਰਸੀਏ ਨੇ, ਗੁਰੂ ਰਾਮਦਾਸ ਪ੍ਰਭੂ ਕੇ ਗੁਣਾ ਕੇ ਗ੍ਰਾਹਕ ਹੈ, ਗੁਰੂ ਰਾਮਦਾਸ ਤਤ ਬ੍ਰਹਮ ਕੇ ਚਾਹਕ ਹੈ, ਗੁਰੂ ਰਾਮਦਾਸ ਸਮ ਦ੍ਰਿਸ਼ਟੀ ਸੇ ਦੇਖਤੇ ਹੈ। ਗੁਰੂ ਰਾਮਦਾਸ ਬਾਬਾ ਹਰਦਾਸ ਕੇ, ਠਾਕੁਰ ਹਰਦਾਸ ਕੇ ਬੇਟੇ, ਜੋ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ। ਇਹਦਾ ਮਤਲਬ ਖਾਲੀ ਹਿਰਦਿਆਂ ਨੂੰ ਭਰ ਦਿੰਦੇ ਨੇ, ਉਹ ਕਰੋ ਥੋੜੀਆਂ। ਸੱਚ ਇਹ ਵੀ ਜਦੋਂ ਗੁਰੂ ਰਾਮਦਾਸ ਦੇ ਪੁਰਬ ਤੇ ਕਥਾ ਕਰਨ ਜਾਈਦਾ, 8-10 ਦਿਨ ਜਿੰਨੇ ਵੀ ਹੁੰਦੇ ਆ, 12-13 ਦਿਨ, ਇੱਕ ਵੱਖਰਾ ਜੀ ਖੇੜਾ ਹਰ ਇੱਕ ਦੇ ਅੰਦਰ ਹੁੰਦਾ ਹੈ। ਮੈਂ ਤਾਂ ਇਹ ਥੋੜੀ ਜੀ ਬੇਨਤੀ ਕੀਤੀ ਜੀ, ਕਿਉਂਕਿ ਕਈ ਵਾਰੀ ਅਸੀਂ ਜਦੋਂ ਵਿਆਖਿਆ ਕਰਨੇ ਆ ਜੀ, ਅਸੀਂ ਗੁਰੂ ਸਾਹਿਬ ਨੂੰ ਵੀ ਇਸ ਤਰ੍ਹਾਂ ਸਮਝਨੇ ਆ ਜਿਵੇਂ ਸਾਡੀ ਤਰ੍ਹਾਂ ਤਲੀਮ ਲਈ, ਸਾਡੀ ਤਰ੍ਹਾਂ ਪੜ੍ਹੇ। ਮੈਂ ਤੇ ਉਥੇ ਵੀ ਕਿਹਾ, ਪਿਆਰਿਓ ਸਿੱਖੋ, ਕਿਤੇ ਵੀ ਹਿਸਟਰੀ ਵਿਚ ਇਹ ਨੀ ਮਿਲਦਾ ਗੁਰੂ ਰਾਮਦਾਸ ਜੀ ਨੇ ਕਵਿਤਾ ਕਿੱਥੋਂ ਸਿੱਖੀ, ਛੰਦਾਬੰਦੀ ਕਿੱਥੋਂ ਸਿੱਖੀ। ਉਹਨਾਂ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਲਏ ਤੇ 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਵਿਚ ਹੈ। ਔਰ ਐਸੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਨਾਮ ਲਿਆ ਅੰਦਰ ਨੂੰ ਠੰਡ ਪੈਂਦੀ ਹੈ। ਮੈਂ ਹਰ ਸਾਲ ਕਹਿੰਦਾ ਜਦੋਂ ਉਥੇ ਪ੍ਰਕਰਮਾ ਚ ਜਾਓ, ਕਈ ਸਾਲ ਪਹਿਲਾਂ ਮੈਂ ਰਿਪੀਟ ਕਰ ਦਿੰਦਾ, ਇੱਕ ਬਜ਼ੁਰਗ ਨੇ ਮੈਨੂੰ ਕਥਾ ਜਦੋਂ ਕਰਨੀ ਸੀ ਮੰਜੀ ਸਾਹਿਬ, ਤੇ ਮੈਨੂੰ ਸ਼ਬਦ ਬੜੇ ਸੋਹਣੇ ਕਹੇ। ਮੇਰਾ ਖਿਆਲ ਹੈ ਮਸਕੀਨ ਸਾਹਿਬ ਦੇ ਚਲਾਣੇ ਤੋਂ 2 ਸਾਲ ਬਾਅਦ ਦੀ ਗੱਲ ਹੈ। ਮੈਨੂੰ ਕਹਿੰਦੇ ਨੇ ਕਿ ਬੇਟਾ, ਕਿ ਜਦੋਂ ਸਾਡੇ ਪੁਰਾਣੇ ਬਜ਼ੁਰਗ ਪ੍ਰਕਰਮਾ ਵਿਚ ਮੱਥਾ ਟੇਕਦੇ ਸਨ ਤੇ 3 ਸ਼ਬਦ ਕਹਿੰਦੇ ਹੁੰਦੇ ਸਨ ਆਪਣੀ ਜ਼ਬਾਨ ਤੋਂ, ਮੈਨੂੰ ਬੜੇ ਚੰਗੇ ਲੱਗੇ। ਮੈਂ ਬੜਾ ਪ੍ਰਚਾਰ ਉਹਨਾਂ 3 ਸ਼ਬਦਾਂ ਦਾ ਕੀਤਾ। ਪਹਿਲਾ ਕਹਿੰਦੇ ਸਨ ਧੰਨ ਗੁਰੂ ਰਾਮਦਾਸ, ਦੂਜਾ ਸ਼ਬਦ ਕਹਿੰਦੇ ਸਨ ਰੱਖੀ ਗਰੀਬ ਦੀ ਲਾਜ, ਤੀਸਰਾ ਸ਼ਬਦ ਕਹਿੰਦੇ ਸਨ ਕਰੀ ਨਾ ਕਿਸੇ ਦਾ ਮੁਥਾਜ। ਦੇਖੋ ਤੁਸੀਂ, 3 ਸ਼ਬਦਾਂ ਵਿਚ ਸਭ ਕੁਝ ਆ ਗਿਆ। ਧੰਨ ਗੁਰੂ ਰਾਮਦਾਸ ਕਿਹਾ ਤੇ ਹਜ਼ੂਰ ਦੀ ਸਿਫਤ ਆ ਗਈ, ਰੱਖੀ ਗਰੀਬ ਦੀ ਲਾਜ, ਮੇਰੀ ਪੱਤ ਰੱਖ ਲਈ, ਮੇਰੀ ਇੱਜ਼ਤ ਰੱਖ ਲਈ, ਤੇਰੇ ਤੋਂ ਬਿਨਾਂ ਮੇਰੇ ਉੱਤੇ ਪਰਦੇ ਪਾਉਣ ਵਾਲਾ ਕੋਈ ਨਹੀਂ। ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਤੇ 3 ਸ਼ਬਦ ਕਿਹਾ ਕਰੀ ਨਾ ਕਿਸੇ ਦਾ ਮੁਥਾਜ, ਜਿਉਂਦੇ ਜੀ ਸਾਨੂੰ ਪੁੱਤਰਾਂ ਧੀਆਂ ਦਾ ਵੀ ਮੁਥਾਜ ਨਾ ਕਰੀ, ਤੇਰੇ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਾ ਹੋਵੇ। ਐਸੇ ਗੁਰੂ ਰਾਮਦਾਸ ਦਾ ਅੱਜ ਹੁਕਮਨਾਮਾ ਜੀ ਹੈ ਸ਼ੰਤ ਰੂਪ। ਅਸੀਂ ਇੱਕ ਇੱਕ ਲਫ਼ਜ਼ ਜਿਹੜਾ ਸਤਿਗੁਰਾਂ ਦਾ, ਜਿਹੜੇ ਸਰਲ ਅਰਥ ਨੇ ਪੰਜਾਬੀ ਸਮਝਣ ਵਾਲੇ, ਉਹ ਤੇ ਕੋਈ ਦਿੱਕਤ ਨਹੀਂ, ਪਰ ਜਿੱਥੇ ਲੋੜ ਪੈ ਗਈ ਆਪਾਂ ਅਰਥ ਕਰਨੇ ਆ। ਸ਼ਬਦ ਹੈ ਤਨਾਸਰੀ, ਸ਼ੰਤ, ਮਹੱਲਾ 4। ਤਨਾਸਰੀ ਰਾਗ ਹੈ। ਮੈਂ ਉਸ ਦਿਨ ਕਿਹਾ ਸੀ ਸ਼ੰਤ ਜਿਹੜਾ ਹੈ ਇਹ ਕਵਿਤਾ ਦੀ ਇੱਕ ਕਿਸਮ ਹੈ, ਸਮਝ ਲਓ। ਜਿਵੇਂ ਅਸ਼ਟਪਦੀ ਹੈ, 2 ਪਦੇ ਨੇ, ਸਵਈਆ ਹੈ, ਦੋਹਰਾ ਹੈ, ਇਹ ਸ਼ੰਤ ਹੈ। ਅੱਗੇ ਮਹਾਰਾਜ ਕਹਿੰਦੇ ਮਹੱਲਾ 4, ਇਹਦੇ ਅਰਥ ਆਪ ਸਮਝਦੇ ਹੋ ਚੌਥੇ ਪਾਤਸ਼ਾਹ ਦਾ ਹੈ ਘਰ ਪਹਿਲਾ। ਇਸ ਸ਼ੰਤ ਨੂੰ ਪਹਿਲੇ ਘਰ ਦੇ ਵਿੱਚ ਗਾਣਾ ਹੈ। ਇੱਕ ਓਵੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਉਸ ਜੈਸਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਦਾ ਜਿਹੜਾ ਵਸੀਲਾ ਹੈ ਜਾਂ ਜ਼ਰੀਆ ਹੈ, ਉਹ ਸਤਿਗੁਰੂ ਦੀ ਨਜ਼ਰ ਹੈ, ਗੁਰੂ ਦੀ ਬਖਸ਼ਿਸ਼ ਕਿਰਪਾ ਹੈ। ਸਤਿਗੁਰੂ ਕਹਿੰਦੇ ਨੇ ਹਰ ਜੀਉ ਕਿਰਪਾ ਕਰੇ। ਹਰ ਜੀਉ ਦਰ ਤੇ ਹਰੀ ਜੀ ਪਰਮਾਤਮਾ ਜੀ ਕਿਰਪਾ ਕਰੇ। ਮੈਂ ਇੱਥੇ ਪਾਠ ਕਿਰਪਾ ਨਹੀਂ ਪੜ ਰਿਹਾ, ਕਿਉਂਕਿ ਇੱਥੇ ਕੱਕੇ ਦੇ ਪੈਰ ਵਿੱਚ ਰਾਰਾ ਲੱਗਾ। ਕਿਰਪਾ, ਉਂਝ ਹਿੰਦੀ ਵਾਲੇ ਕਿਰਪਾ ਕਹਿੰਦੇ ਆ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਇਹਦਾ ਅਰਥ ਹੋ ਗਿਆ ਜੀ ਹਰੀ ਜੀਉ, ਜੇ ਆਪ ਕਿਰਪਾ ਕਰੋ ਤਾਂ ਨਾਮ ਧਿਆਇਆ ਜਾ ਸਕਦਾ ਹੈ। ਫਿਰ ਜੀ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਸਿੱਧੇ ਅਰਥ ਹੋ ਗਏ, ਹਰੀ ਜੀ ਕਿਰਪਾ ਕਰੋ, ਉਹਨਾਂ ਦੀ ਬਖਸ਼ਿਸ਼ ਹੋਵੇ ਤੇ ਨਾਮ ਧਿਆਇਆ ਜਾਂਦਾ ਹੈ, ਨਾਮ ਤਾਂ ਜਪਿਆ ਜਾਂਦਾ। ਦੇਖੋ ਹਰ ਦਾ ਵੈਸੇ ਲਫ਼ਜ਼ੀ ਅਰਥ ਬਹੁਤ ਜ਼ਿਆਦਾ ਜੀ। ਹਰ ਦਾ ਅਰਥ ਹਰਨਾ ਵੀ, ਹਰ ਦਾ ਅਰਥ ਪ੍ਰਭੂ ਵੀ ਹੈ, ਬਹੁਤ ਇਹਦੇ ਅਰਥ ਨੇ ਹਰ ਸ਼ਬਦ ਦੇ। ਪਰ ਇੱਥੇ ਹਰ ਦਾ ਸੀ ਅਰਥ ਵਾਹਿਗੁਰੂ ਹੀ ਕਰਾਂਗੇ। ਜੀਉ ਸ਼ਬਦ ਸਤਿਕਾਰ ਲਈ ਹੈ, ਉਂਝ ਬਾਣੀ ਵਿੱਚ ਜੀਉ ਸ਼ਬਦ ਜਿੰਦ ਲਈ ਵੀ ਆਇਆ। ਅਸੀਂ ਪਿਛਲੇ ਦਿਨ ਪੜਿਆ ਸੀ ਜੀਉ ਪਾਏ ਪਿੰਡ ਜਿਨ ਸਾਜਿਆ, ਲਫ਼ਜ਼ ਉਥੇ ਵੀ ਸਪੈਲਿੰਗ ਇਹੀ ਹੈ, ਪਰ ਉਥੇ ਜੀਉ ਦਾ ਅਰਥ ਹੈ ਜਿੰਦ। ਆਨੰਦ ਸਾਹਿਬ ਵਿੱਚ ਇੱਕ ਪਾਠ ਕਰਦੇ ਹੋ ਹਰ ਜੀਉ ਗੁਫਾ ਅੰਦਰ ਰੱਖ ਹੈ, ਉਥੇ ਵੀ ਜੀਉ ਦਾ ਅਰਥ ਹੈ ਜਿੰਦ। ਹਰੀ ਪਰਮਾਤਮਾ ਨੇ ਸਰੀਰ ਗੁਫਾ ਵਿੱਚ ਜਦੋਂ ਜਿੰਦ ਟਿਕਾ ਦਿੱਤੀ। ਅਸੀਂ ਇੱਕ ਪਾਠ ਕਰਨੇ ਆ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਉ ਪ੍ਰਤਪਾਲਕ, ਉਥੇ ਜੀਉ ਦਾ ਅਰਥ ਹੈ ਗੁਰਮੁਖੋ ਸਤਿਕਾਰ ਲਈ। ਇਹਦਾ ਅਰਥ ਹੋ ਗਿਆ ਹਰੀ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ, ਤਾਂ ਨਾਮ ਧਿਆਇਆ ਜਾਂਦਾ ਹੈ। ਹੁਣ ਇਸ ਤੁਕ ਦੇ ਅਰਥਾਂ ਨੂੰ ਆਲਸ ਵਿੱਚ ਨਹੀਂ ਲੈਣਾ, ਕਿਉਂਕਿ ਕਿਰਪਾ ਸ਼ਬਦ ਦੇ ਅਰਥ ਲੋਕੀ ਬੜਾ ਆਲਸ ਜਿਹਾ ਕਰ ਦਿੰਦੇ। ਨਹੀਂ ਜੀ, ਜਦੋਂ ਰੱਬ ਕਿਰਪਾ ਕਰੇਗਾ ਜਪ ਲਾਂਗੇ, ਰੱਬ ਮਿਹਰ ਕਰੇਗਾ ਉਦੋਂ ਫਿਰ ਆਪਾਂ ਅੰਮ੍ਰਿਤ ਛਕ ਲਾਂਗੇ। ਤੇ ਕਈ ਵਾਰੀ ਬੰਦਾ ਲੱਗਦਾ ਵੀ ਇਹ ਚੋਖੇ ਸਮਰਪਿਤ ਲੱਗਦਾ ਰੱਬ ਦੀ ਕਿਰਪਾ ਸੰਬੰਧੀ, ਉਹ ਆਪਣੇ ਆਪ ਨੂੰ ਬਚਾਉਂਦਾ ਇਸ ਸ਼ਬਦ ਦੇ ਥੱਲੇ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਕਿਰਪਾ ਵਾਸਤੇ ਝੋਲੀ ਮੰਗਿਆ ਕਰੀਏ, ਇਹ ਝੋਲੀ ਅੱਡ ਕੇ ਕਿਰਪਾ ਮੰਗੀਏ। ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰੇ ਤੇ ਮਿਹਰ ਕਰੋ ਕਿਰਪਾ ਕਰੋ। ਉਂਝ ਕਈ ਵਾਰੀ ਆਉਂਦਾ ਵੀ ਕਿਰਪਾ ਮਿਲਦੀ ਕਿਹਨਾਂ ਨੂੰ, ਕੀ ਕਿਰਪਾ ਗੁਣਾਂ ਨਾਲ ਮਿਲਦੀ ਹੈ? ਇੰਜ ਪ੍ਰਤੀਤ ਹੁੰਦਾ ਕਿ ਜਿਹੜਾ ਬੰਦਾ ਹੁਕਮ ਚ ਰਹਿੰਦਾ ਹੈ ਨਾ, ਉਹਦੇ ਤੇ ਕਿਰਪਾ ਬੜੀ ਛੇਤੀ ਹੁੰਦੀ ਹੈ ਹੁਕਮ ਚ। ਸਿੱਧੀ ਜੀ ਬਾਤ, ਆਪ ਜੀ ਦੇ ਘਰ ਚ 3-4 ਸੰਤਾਨਾਂ ਬੱਚੇ ਹੋਣ, ਜਿਹੜਾ ਬੇਟਾ ਤੁਹਾਡੇ ਹੁਕਮ ਨੂੰ ਬੱਚਾ ਸਤ ਬਚਨ ਕਰਕੇ ਮੰਨੀ ਜਾਏ, ਤੁਸੀਂ ਕੁਦਰਤੀ ਦੌਰ ਤੇ ਦੇਖੋਗੇ ਤੁਹਾਡਾ ਲਗਾਅ ਉਸ ਨਾਲ ਜ਼ਿਆਦਾ ਹੋ ਜਾਏਗਾ। ਇਹ ਸੰਸਾਰੀ ਉਦਾਹਰਣ ਹੈ, ਪਰ ਇੱਥੇ ਵੀ ਜੇ ਉਹ ਕਿਰਪਾ ਕਰੇ ਤਾਂ ਅਸੀਂ ਕੁਛ ਵੀ ਕਰ ਨਹੀਂ ਸਕਦੇ ਉਹਦੀ ਮਿਹਰ ਤੋਂ ਬਿਨਾਂ। ਜਿਵੇਂ ਜਪਜੀ ਸਾਹਿਬ ਚੋਂ ਮੈਂ 3-4 ਉਦਾਹਰਣਾਂ ਦੇ ਦੇਣਾ। ਉਦਮ ਕਰਨਾ ਬੜੀ ਚੰਗੀ ਗੱਲ ਹੈ, ਪਰ ਉਦਮ ਨੂੰ ਵੀ ਕਿਰਪਾ ਵਿੱਚ ਲੈ ਕੇ ਚੱਲੀਏ। ਇੱਕ ਪਾਠ ਆਪ ਕਰਦੇ ਹੋ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉਂ, ਸਿੱਧੇ ਅਰਥ ਨੇ। ਸਾਹਿਬ ਵੱਡਾ ਹੈ, ਉਹਦਾ ਥਾਂ ਉੱਚਾ ਹੈ, ਤੇ ਉੱਚੇ ਤੋਂ ਉੱਚਾ ਉਹਦਾ ਨਾਮ ਹੈ। ਫਿਰ ਬੇਨਤੀ, ਨਾਮ ਉਹਦਾ ਸਭ ਤੋਂ ਉੱਚਾ ਹੈ, ਇੰਨਾ ਉੱਚਾ ਨਾਮ ਹੈ ਜਿੱਥੇ ਕੋਈ ਜਪਣ ਲੱਗ ਪਏ ਇਹ ਨਾਮ ਖਿੱਚ ਕੇ ਰੱਬ ਨੂੰ ਉੱਥੇ ਲੈ ਆਉਂਦਾ ਹੈ। ਨਾਮ ਬੜਾ ਉੱਚਾ ਹੈ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉਂ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਹੁਣ ਇਥੋਂ ਤਾਂ ਕਿਰਪਾ ਦਾ ਜ਼ਿਕਰ ਨਹੀਂ ਕੀਤਾ, ਵੱਡੇ ਸਾਹਿਬ ਦਾ, ਉਹਦੇ ਥਾਂ ਦਾ, ਉਹਦੇ ਨਾਮ ਦਾ ਜ਼ਿਕਰ ਕੀਤਾ। ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ। ਹੁਣ ਅਗਲੀ ਤੁਕ ਜੀ, ਕਿਵੇਂ ਜਾਣਿਆ ਜਾਏ ਇਹ ਵੱਡ ਉੱਚਾ ਕਿਵੇਂ ਹੋਵੇ ਕੋਈ? ਅੱਗੇ ਗੁਰੂ ਜੀ ਕਹਿੰਦੇ ਨੇ, ਨਾਨਕ ਨਦਰੀ ਕਰਮੀ ਦਾਤ, ਹਰ ਜੀ ਉਹ ਕਿਰਪਾ ਕਰੇ। ਹੁਣ ਇਹ ਤੁਕ ਨਾਨਕ ਨਦਰੀ ਕਰਮੀ ਦਾਤ, ਤਿੰਨ ਸ਼ਬਦ ਨੇ। ਨਦਰ ਦਾ ਅਸਲ ਚ ਫਾਰਸੀ ਦਾ ਸ਼ਬਦ ਨਜ਼ਰ, ਪੰਜਾਬੀ ਚ ਦੇਸੀ ਰੂਪ ਚ ਆਇਆ ਨਦਰ ਦੱਦੇ ਨਾਲ। ਕਹਿੰਦੇ ਉਸ ਦੀ ਨਜ਼ਰ ਹੋ ਜਾਏ ਤੇ ਨਾਲ ਸ਼ਬਦ ਵਰਤਿਆ ਕਰਮੀ। ਇੱਥੇ ਕਰਮੀ ਦਾ ਲਫ਼ਜ਼ੀ ਅਰਥ ਜਿਹੜਾ ਕਰਮ ਨੀ, ਇੱਥੇ ਕਰਮੀ ਦਾ ਅਰਥ ਹੈ ਬਖਸ਼ਿਸ਼। ਮਹਾਰਾਜ ਕਹਿੰਦੇ ਨੇ ਨਾਨਕ ਨਦਰੀ ਕਰਮੀ, ਕਰਮੀ ਦਾ ਅਰਥ ਕਰਮੀ ਆਇਆ। ਜਿਹੜਾ ਸ਼ਲੋਕ ਵਿੱਚ ਆਪ ਜੀ ਪੜ੍ਹਦੇ ਹੋ ਕਰਮੀ ਕਰਮੀ ਹੋਏ ਵਿਚਾਰ, ਪਰ ਉਸ ਕਰਮੀ ਦੇ ਅਰਥ ਇਹ ਨਹੀਂ। ਉਹ ਕਰਮੀ ਹੈ ਕੰਮ, ਇਸ ਕਰਮੀ ਦਾ ਅਰਥ ਹੈ ਫਾਰਸੀ ਦਾ ਸ਼ਬਦ ਕਰਮ, ਕਰਮ ਤੋਂ ਕਰਮੀ ਦਾ ਅਰਥ ਬਖਸ਼ਿਸ਼। ਮਹਾਰਾਜ ਕਹਿੰਦੇ ਨੇ ਨਾਨਕ ਨਦਰੀ ਕਰਮੀ ਦਾਤ, ਇਹ ਦਾਤ ਉਹਦੀ ਕਿਰਪਾ ਨਾਲ ਮਿਲਦੀ ਏ ਤੇ ਨਾਲੇ ਦਾਤ ਉੱਤੇ ਹੱਕ ਨਹੀਂ ਹੁੰਦਾ, ਇਹ ਦੇਣ ਵਾਲੇ ਦੀ ਮਰਜ਼ੀ ਹੁੰਦੀ ਹੈ। ਇਸ ਸਬੰਧੀ ਵੀ ਮੈਂ ਇੱਕ ਅਰਜ਼ ਹੋਰ ਕਰ ਦਿੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਕ ਪੱਟਣ ਗਏ ਜਿੱਥੇ ਫਰੀਦ ਜੀ ਦਾ ਅਸਥਾਨ ਸੀ, ਤੇ ਗੁਰੂ ਸਾਹਿਬ ਉਸ ਅਸਥਾਨ ਤੋਂ ਬਾਹਰ ਵਾਲੇ ਪਾਸੇ ਨਾ ਜੀ ਬੈਠੇ ਹੋਏ ਨੇ। ਇਹ ਅੰਮ੍ਰਿਤ ਵੇਲੇ ਸਤਿਗੁਰੂ ਉੱਠੇ, ਇਹ ਭਾਈ ਮਰਦਾਨਾ ਜੀ ਨਾਲ ਨੇ, ਤੇ ਉਹਨਾਂ ਦੇ ਪਵਿੱਤਰ ਸਰਵਣਾ ਵਿੱਚ ਇੱਕ ਆਵਾਜ਼ ਪਈ। ਅਸਲ ਚ ਇੱਕ ਫਕੀਰ ਉਸ ਅਸਥਾਨ ਦਾ ਕੋਈ ਦਰਵੇਸ਼ ਗਾ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਨ ਕੁਆਓ। ਇਹਦਾ ਕਥੂਰੀ ਦਾ ਅਰਥ ਨਾ ਕਸਤੂਰੀ, ਇਹਦਾ ਭਾਵ ਅਰਥ ਹੈ ਨਾਮ। ਕਹਿੰਦੇ ਨੇ ਲੋਕੋ ਰਾਤ ਨੂੰ ਰੱਬ ਦੇ ਅੱਲਾ ਦੇ ਘਰ ਵਿੱਚੋਂ ਕਸਤੂਰੀ ਵੰਡੀ ਜਾਂਦੀ ਏ, ਸੁੱਤਿਆਂ ਮਿਲੈ ਨਾ ਭਾਓ। ਭਾਓ ਦਾ ਅਰਥ ਇੱਥੇ ਪ੍ਰੇਮ ਨਹੀਂ, ਭਾਓ ਦਾ ਅਰਥ ਹਿੱਸਾ, ਜਿਹੜੇ ਲੋਕ ਸੁੱਤੇ ਰਹਿ ਗਏ ਉਹਨਾਂ ਨੂੰ ਹਿੱਸਾ ਨਹੀਂ ਲੱਭਣਾ। ਰਾਤ ਨੂੰ ਵੰਡੀ ਜਾਣੀ ਹੈ, ਰਾਤ ਕਥੂਰੀ ਵੰਡੀ ਹੈ ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨੀਂਦ ਆਵਲੇ, ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਨੀਂਦਰ ਆ ਗਈ, ਤਿੰਨਾਂ ਮਿਲਣ ਕੁਆਓ, ਉਹਨਾਂ ਨੂੰ ਕਿੱਥੇ ਮਿਲੇਗਾ। ਦੂਜਾ ਸ਼ਬਦ ਦਰਵੇਸ਼ ਨੇ ਫਿਰ ਕਿਹਾ, ਪਹਿਲਾ ਪੈਰੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਕਹਿੰਦੇ ਮਹਾਰਾਜ ਨੇ ਸੁਣਿਆ ਤੇ ਆਵਾਜ਼ ਦੇ ਕੇ ਕਹਿੰਦੇ ਵੇਖ ਓ ਮਰਦਾਨਿਆ, ਭਾਈ ਮਰਦਾਨਿਆ ਸੁਣ, ਵੇ ਮਰਦਾਨਿਆ ਆ ਦਰਵੇਸ਼ ਗਾ ਰਿਹਾ ਕਿ ਰਾਤ ਸੁੱਤਿਆਂ ਨੂੰ ਕਸਤੂਰੀ ਨਹੀਂ ਲੱਭਦੀ, ਇਹ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਤੇ ਬਖਸ਼ਿਸ਼ ਹੋਵੇ, ਜਿਨ੍ਹਾਂ ਦਾਤ ਉਹਨਾਂ ਨੂੰ ਮਿਲੇਗੀ ਜਿਹੜੇ ਜਾਗਦੇ ਨੇ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਨਾਲ ਹੀ ਵਜਦ ਵਿੱਚ ਆ ਕੇ ਕਹਿਣ ਲੱਗੇ ਜੇ ਦਾਤਾਂ ਜਾਗਣ ਨਾਲ ਮਿਲਦੀਆਂ ਤੇ ਸਾਰੀ ਦੁਨੀਆਂ ਲੈ ਲੈਂਦੀ। ਰੱਬ ਜਦੋਂ ਬਖਸ਼ਿਸ਼ ਕਰਦਾ, ਕਈ ਵਾਰੀ ਜਾਗਦੇ ਹੋਏ ਵਿਚਾਰੇ ਖਾਲੀ ਰਹਿ ਜਾਂਦੇ ਨੇ, ਸੁੱਤਿਆਂ ਨੂੰ ਝੰਜੋੜ ਕੇ ਠਾ ਕੇ ਦਾਤ ਦੇ ਦਿੰਦਾ ਹੈ ਬਖਸ਼ਿਸ਼। ਇਸ ਤਰ੍ਹਾਂ ਨੀ ਕੋਈ ਬਖਸ਼ ਵਾਸਤੇ ਕੋਈ ਸਿਲੇਬਸ ਹੈ ਜੀ, ਉਹਦੇ ਵਾਸਤੇ ਕੋਈ ਕੋਰਸ, ਆ ਕੋਰਸ ਕਰੋ ਤਾਂ ਕਿਰਪਾ ਮਿਲੇਗੀ, ਇਹ ਤਾਂ ਉਹਦੀ ਮਰਜ਼ੀ ਹੈ। ਸਤਿਗੁਰੂ ਦਾ ਬਚਨ ਹੈ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਮਰਜ ਕਰ ਰਿਹਾ ਹਰ ਜੀਉ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਉ। ਕਿਉਂਕਿ ਇਸ ਤੁਕ ਦੀ ਅਰਥ ਕਰ ਲਾਂਗੇ, ਬਾਕੀ ਸਾਰੇ ਵਿੱਚ ਅਖਰੀ ਅਰਥ ਹੋ ਜਾਣਗੇ। ਇਹ ਦਾਤਾਂ ਸਾਹਿਬ ਦੀਆਂ ਨੇ ਕਿ ਦਾਤ ਧੱਕੇ ਨਾਲ ਮਿਲਦੀ, ਜਿਸ ਤੋਂ ਦੇ ਤਿਸੈ ਕਿਆ ਚਾਰਾ, ਜਿਹਨੂੰ ਤੂੰ ਦੇਣ ਤੇ ਆ ਜਾਏ ਸਾਰਾ ਸ਼ਹਿਰ ਉਹਦੇ ਬਰਖਲਾ ਵੋਟਿੰਗ ਕਰਦਾ। ਪਿਆਰਿਓ ਚੇਤੇ ਰੱਖੋ, ਜਿਹਨੂੰ ਉਹ ਦਾਤ ਦੇਣ ਤੇ ਆ ਜਾਏ ਕਿਸੇ ਦਾ ਚਾਰਾ ਹੈ ਉਹਨੂੰ ਰੋਕ ਸਕੇ? ਦਾਤਾਂ ਜੇ ਰੁਕਦੀਆਂ ਹੁੰਦੀਆਂ ਲੋਕੀ ਕਿਸੇ ਨੂੰ ਰੋਟੀ ਨਾ ਖਾਣ ਦਿੰਦੇ, ਇੱਕ ਦੁਕਾਨ ਵਾਲਾ ਦੂਜੀ ਦੁਕਾਨ ਦਾ ਭੋਗ ਪਾ ਦਿੰਦਾ ਦੂਜੇ ਦਿਨ, ਇੱਕ ਬਿਜ਼ਨਸ ਵਾਲਾ ਦੂਜੇ ਦਾ ਖਤਮ ਕਰ ਦਿੰਦਾ। ਜੇ ਬੰਦੇ ਇਹ ਤਾਂ ਮੈਂ ਕਿਹਾ ਇਸ ਕਿਆ ਹਾਥ ਹੋਏ ਤਾਂ ਸਭ ਕੀ ਚੱਲੇ, ਬੰਦੇ ਦੇ ਹੱਥ ਵਿੱਚ ਹੋਏ ਸਭ ਕੁਝ ਖੋਲ ਹੈ। ਪਰ ਮਹਾਰਾਜ ਕਹਿੰਦੇ ਦਾਤੀ ਸਾਹਿਬ ਸੰਦੀਆਂ, ਇਹ ਸਾਹਿਬ ਦੀਆਂ ਨੇ, ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਜ਼ੋਰ ਨਹੀਂ ਚੱਲਦਾ, ਇੱਕ ਜਗਨ ਦੇ ਨਾਲ ਹੈਣ ਇੱਕ ਸੁੱਤਿਆਂ ਦੇ ਉਠਾ, ਇੱਕ ਨਾ ਸੁੱਤਿਆਂ ਨੂੰ ਉਠਾ ਕੇ ਦੇ ਦਿੰਦਾ। ਇੱਥੇ ਗੁਰੂ ਜੀ ਕਹਿੰਦੇ ਨੇ ਖਰੀ ਜੀ ਕਿਰਪਾ ਕਰਨ ਤਾਂ ਨਾਮ ਧਿਆਇਆ ਜਾਂਦਾ ਹੈ। ਤੇ ਸਤਿਗੁਰੂ ਉਸ ਕਿਰਪਾ ਦੇ ਲੱਛਣ ਕੀ ਨੇ? ਕਹਿੰਦੇ ਸਤਿਗੁਰੂ ਮਿਲੈ ਸੁਪਾਹੇ, ਕਿਰਪਾ ਦੀ ਇਹ ਹੈ ਗੁਣ, ਸਤਿਗੁਰੂ ਮਿਲ ਜਾਂਦਾ ਉਹਨੂੰ। ਇੱਥੇ ਲਫ਼ਜ਼ ਏ ਸੁਪਾਏ, ਭਾਏ ਦਾ ਲਫ਼ਜ਼ੀ ਅਰਥ ਹੁੰਦਾ ਪ੍ਰੇਮ, ਤੇ ਸੁਪਾਏ ਦਾ ਅਰਥ ਏ ਪ੍ਰੇਮ ਸਹਿਤ। ਕਹਿੰਦੇ ਭਾਵਨਾ ਸਹਿਤ ਉਹਨੂੰ ਸਤਿਗੁਰੂ ਮਿਲ ਜਾਂਦਾ। ਸਹਿਜ ਗੁਣ ਗਾਈਐ ਜੀਓ, ਸਤਿਗੁਰੂ ਨੂੰ ਮਿਲ ਕੇ ਸਹਿਜ ਅਵਸਥਾ ਵਿੱਚ ਟਿਕ ਕੇ ਫਿਰ ਪਰਮੇਸ਼ਵਰ ਦੇ ਪ੍ਰਭੂ ਦੇ ਗੁਣ ਗਾਉਂਦਾ ਹੈ। ਗੁਣ ਗਾਏ ਵਿਗਸੈ ਸਦਾ ਆਂਦਿਨ, ਉਹ ਖਰੀ ਦੇ ਗੁਣ ਗਾਉਂਦਾ। ਵਿਗਸੈ ਦਾ ਲਫ਼ਜ਼ੀ ਅਰਥ ਹੁੰਦਾ ਖੇੜੇ ਵਿੱਚ ਆਉਣਾ, ਜਿਵੇਂ ਫੁੱਲ ਨਹੀਂ ਖਿੜ ਜਾਂਦਾ, ਇਹਨੂੰ ਵਿਗਸੈ ਬਾਣੀ ਵਿਚ ਵਿਗਸੀ ਵੀ ਆਇਆ ਤੇ ਵਿਗਾਸ ਵੀ ਆਇਆ। ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਦਾ ਅਰਥ ਖੇੜਾ ਉਹੀ ਸ਼ਬਦ ਹੈ। ਗੁਣ ਗਾਏ ਵਿਗਸੈ ਸਦਾ ਆਂਦੇ, ਉਹ ਦਿਨ ਰਾਤ ਖਰੀ ਦੇ ਗੁਣ ਗਾਂਦਾ ਖੇੜੇ ਵਿਚ ਰਹਿੰਦਾ ਜਾਂ ਆਪ ਸਾਚੇ ਭਾਵੈ। ਜਦੋਂ ਆਪ ਖਰੀ ਸੱਚੇ ਨੂੰ ਉਹ ਇਨਸਾਨ ਭਾ ਜਾਏ ਚੰਗਾ ਲੱਗੇ। ਅਹੰਕਾਰ ਹੋਮੇ ਤਜੈ ਮਾਇਆ, ਜਿਸ ਤੇ ਕਿਰਪਾ ਹੋਵੇ ਉਹ ਹੋਮੇ ਤੇ ਅਹੰਕਾਰ ਨੂੰ ਛੱਡ ਜਾਂਦਾ, ਇਹਨੂੰ ਤਿਆਗ ਦਿੰਦਾ, ਮਾਇਆ ਦੀ ਪਕੜ ਤੋਂ ਮੁਕਤ ਹੋ ਜਾਂਦਾ। ਸਹਿਜ ਨਾਮ ਸਮਾਵੈ, ਉਹ ਸਹਿਜ ਅਵਸਥਾ ਵਿਚ ਟਿਕ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਵਿਚ ਸਮਾ ਜਾਂਦਾ ਹੈ। ਆਪ ਕਰਤਾ ਕਰੇ ਸੋਈ, ਫਿਰ ਇਹ ਕਰਤਾ ਪੁਰਖ ਵਾਹਿਗੁਰੂ ਸਭ ਕੁਝ ਆਪ ਕਰਨ ਵਾਲਾ ਹੈ। ਆਪ ਦੇ ਤਾਂ ਪਾਈਏ, ਜਦੋਂ ਉਸ ਉਪਰ ਬਖਸ਼ਿਸ਼ ਹੁੰਦੀ ਏ ਆਪ ਦਿੰਦਾ, ਫਿਰ ਮੈਂ ਬੇਨਤੀ ਕਰਾਂਗਾ ਕਿਰਪਾ ਉਹਦੀ ਆਪ ਕਹਿ, ਆਪ ਮੇਰ ਕਰੇ। ਤਾਂ ਮਹਾਰਾਜ ਕਹਿੰਦੇ ਆਪ ਦੇ ਤਾਂ ਪਾਈਏ, ਜਦੋਂ ਉਹ ਆਪ ਬਖਸ਼ਿਸ਼ ਕਰੇ ਤਾਂ ਪ੍ਰਾਪਤ ਹੋਵੇ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਇਹ ਪਹਿਲਾ ਪਦਾ ਸੰਪੂਰਨ ਹੈ ਇਸ ਸੰਤ ਦਾ। ਹਰੀ ਜੀ ਕਿਰਪਾ ਕਰਨ ਤੇ ਤਾਂ ਉਸ ਦੇ ਨਾਮ ਨੂੰ ਧਿਆਇਆ ਜਾ ਸਕਦਾ। ਹੁਣ ਅਗਲਾ ਪਦਾ ਸ਼ੁਰੂ ਹੋਇਆ ਜੀ। ਦੇਖੋ ਕਿਵੇਂ ਤਰਤੀਬ ਦਿੱਤੀ ਮਹਾਰਾਜ ਨੇ, ਖਾਸ ਕਰਕੇ ਤਿੰਨ ਪਦਿਆਂ ਚ। ਪਹਿਲੇ ਚ ਕਿਹਾ ਉਹਦੀ ਕਿਰਪਾ ਹੋਵੇ ਤੇ ਨਾਮ ਸਤਿਗੁਰੂ ਦੀ ਕਿਰਪਾ ਨਾਲ। ਫਿਰ ਅਗਲਾ ਕਿਹਾ ਸਤਿਗੁਰੂ ਪਤਾ ਕੀ ਕਰਦਾ ਜਗਿਆਸੂ ਅੰਦਰ, ਅੰਦਰ ਸੱਚਾ ਨਿਹੋ ਪੂਰਾ ਸਤਿਗੁਰ ਹੈ ਜੀ। ਉਹ ਜਿਹੜਾ ਸਤਿਗੁਰੂ ਹੈ, ਅੰਦਰ ਦਾ ਅਰਥ ਹੁੰਦਾ ਹਿਰਦਾ ਜਾਂ ਸਾਡਾ ਅੰਤਰਾਤਮਾ, ਸਾਚਾ ਦਾ ਅਰਥ ਹੈ ਪਰਮਾਤਮਾ, ਨੇਹ ਦਾ ਅਰਥ ਹੈ ਪਿਆਰ। ਪੂਰੇ ਸਤਿਗੁਰ ਹੈ ਜੀ ਉਹ, ਪੂਰੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਸਾਡੇ ਸਰੀਰ ਦੇ ਅੰਦਰ ਸੱਚੇ ਪਰਮਾਤਮਾ ਦੀ ਮੁਹੱਬਤ ਪੈਦਾ ਕਰ ਦਿੱਤੀ, ਅੰਦਰ ਪਿਆਰ ਪੈਦਾ ਕਰ ਦਿੱਤਾ। ਹਉ ਤਿਸ ਸੇਵੀ ਦਿਨ ਰਾਤ, ਮੈਂ ਉਸ ਸੱਚੇ ਪਰਮਾਤਮਾ ਨੂੰ ਹੁਣ ਦਿਨ ਰਾਤ ਸੇਵੀ ਦਰ ਤੇ ਮੈਂ ਯਾਦ ਕਰਨਾ, ਸਿਮਰਨਾ ਵਾ। ਮੈਂ ਕਦੇ ਨਾ ਵਿਸਰੈ ਜੀਉ, ਮੈਨੂੰ ਕਦੀ ਵੀ ਹੁਣ ਸਤਿਗੁਰੂ ਨੇ ਇਹ ਮੇਰ ਕੀਤੀ ਖਰੀ ਵਿਸਰਦਾ ਹੀ ਨਹੀਂ, ਪਰਮਾਤਮਾ ਵਿਸਰਦੇ ਨਹੀਂ। ਮਹਾਰਾਜ ਕਹਿੰਦੇ ਕਦੇ ਨਾ ਵਿਸਾਰੀ, ਮੈਂ ਕਦੀ ਵੀ ਉਸ ਪਰਮਾਤਮਾ ਨੂੰ ਨਹੀਂ ਵਿਸਾਰਦਾ, ਨਹੀਂ ਭੁਲਾਂਦਾ। ਅਨ ਦਿਨ ਸਮਾਰੀ, ਸਮਾਰ ਦਾ ਅਰਥ ਹੁੰਦਾ ਯਾਦ ਕਰਨਾ। ਮੈਂ ਅਨ ਦਿਨ ਦਾ ਲਫ਼ਜੀ ਅਰਥ ਦਿਨ ਰਾਤ, ਜਿਵੇਂ ਐਨ ਸ਼ਬਦ ਹੈ ਨਾ, ਇਸੇ ਤਰ੍ਹਾਂ ਇਹਦਾ ਵੀ ਅਨ ਦਿਨ ਦਾ ਅਰਥ ਦਿਨ ਰਾਤ। ਅਸੀਂ ਦਿਨ ਰਾਤ ਨੂੰ ਯਾਦ ਕਰਨੇ ਆ ਜਾਂ ਨਾਮ ਲਈ ਤਾਂ ਜੀਵਾਂ। ਕਹਿੰਦੇ ਇੰਨੀ ਮਿਹਰ ਕਰ ਦਿੱਤੀ, ਹੁਣ ਨਾਮ ਲੈਨੇ ਆ ਤੇ ਜ਼ਿੰਦਗੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਊਂ। ਹਜ਼ੂਰ ਕਹਿੰਦੇ ਸਰਵਣੀ ਸੁਣੀ, ਜਦੋਂ ਕੰਨਾਂ ਨਾਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਸੁਣਿਆ ਤਾਂ ਇਹ ਮਨ ਤ੍ਰਿਪਤਾ ਹੈ। ਜਿਹੜਾ ਮਨ ਬੇਸਬਰਾ ਹੈ, ਤ੍ਰਿਸ਼ਨਾਲੂ ਹੈ, ਇੱਛਾਵਾਂ ਵਿਚ ਪ੍ਰਵਿਰਤ ਹੈ, ਜਦੋਂ ਖਰੀ ਪਰਮਾਤਮਾ ਦਾ ਨਾਮ ਕੰਨਾਂ ਚ ਸੁਣਿਆ ਤੇ ਪਿਆਰਿਓ ਇਹ ਮਨ ਰੱਜ ਗਿਆ, ਤ੍ਰਿਪਤ ਹੋ ਗਿਆ। ਗੁਰਮੁਖ ਅੰਮ੍ਰਿਤ ਪੀਵਾਂ, ਹਜ਼ੂਰ ਕਹਿੰਦੇ ਨੇ ਮੈਂ ਗੁਰੂ ਦੇ ਸਨਮੁਖ ਹੋ ਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਅੰਮ੍ਰਿਤ ਨੂੰ ਪੀਂਦਾ ਹਾਂ। ਨਦਰ ਕਰੇ ਤਾਂ ਸਤਿਗੁਰੂ ਮੇਲੇ, ਇਹ ਵੀ ਕਿਰਪਾ ਹੈ ਜੀ। ਜਦੋਂ ਉਹ ਨਦਰ ਕਰਦਾ ਤੇ ਸਤਿਗੁਰੂ ਨਾਲ ਮਿਲਾਉਂਦਾ ਹੈ। ਮੈਂ ਕੱਲ ਵੀ ਆਪ ਨੂੰ ਅਰਜ਼ ਕੀਤੀ ਸੀ ਕਿ ਸਤਿਗੁਰੂ ਦੀ ਪ੍ਰਾਪਤੀ ਵੀ ਉਹਦੀ ਬਖਸ਼ਿਸ਼ ਨਾਲ ਹੈ। ਸਤਿਗੁਰੂ ਮੇਲ ਕਰ ਰਿਹਾ, ਨਦਰ ਕਰੇ ਤਾਂ ਸਤਿਗੁਰ ਮੇਲੇ। ਅਨ ਦਿਨ ਵਿਵੇਕ ਬੁੱਧ ਵਿਚਰੈ, ਇਹ ਸ਼ਬਦ ਥੋੜੇ ਜਿਹੇ ਧਿਆਨ ਨਾਲ ਸੁਣਿਓ। ਲਫ਼ਜ਼ ਹੈ ਵਿਵੇਕ। ਉਂਝ ਵੈਸੇ ਸਾਡੀ ਅਰਦਾਸ ਵਿਚ ਜਿਹੜੇ ਸਿੱਖਾਂ ਨੂੰ ਦਾਨ ਮੰਗੇ ਆ ਨਾ, ਉਹਦੇ ਵਿਚ ਵਿਵੇਕ ਇੱਕ ਦਾਨ ਮੰਗਿਆ, ਵਿਵੇਕ ਦਾਨ। ਇਹਦੇ ਅਰਥ ਅਸਲ ਚ ਇਹ ਸ਼ਬਦ ਦੇ ਅਰਥ ਜੇ ਥੋੜਾ ਜਿਹਾ ਨੂੰ ਇਸ ਤਰ੍ਹਾਂ ਸੰਧੀ ਛੇਦ ਕਰ ਲਈਏ, ਬਿਬ ਏਕ, ਬਿਬ ਦਾ ਅਰਥ ਦੂਜਾ, ਏਕ ਦਾ ਅਰਥ ਹੈ ਵਾਹਿਗੁਰੂ। ਇਹਦਾ ਵਿਵੇਕ ਦਾ ਇਹ ਵੀ ਅਰਥ ਹੈ ਜਿਹੜਾ ਦੂਜੇ ਨੂੰ ਛੱਡ ਕੇ ਸਿਰਫ ਇੱਕ ਨਾਲ ਜੁੜ ਗਿਆ ਹੈ। ਉਂਝ ਵੈਸੇ ਵਿਵੇਕ ਬੁੱਧੀ ਹੈ। ਅੱਜ ਸ਼ਾਮ ਨੂੰ ਕਥਾ ਵਿਚ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਦਾ, ਵੀ ਮੈਂ ਮਨ ਨੂੰ ਬੜਾ ਸਮਝਾਉਣਾ ਵਾ, ਬੜਾ ਅਕਲ ਦੇਣਾ ਵਾ, ਕਹਿੰਦੇ ਇੰਨਾ ਨਿਕੰਮਾ ਭੈੜੀ ਮੱਤ ਪਿੱਛੇ ਲਾ ਕੇ ਮੇਰੀ ਗੱਲ ਹੀ ਕੋਈ ਨਹੀਂ ਸੁਣਦਾ। ਮੇਰੇ ਮਨ ਚ ਅੱਜ ਰਾਤੀ ਉਹ ਸ਼ਬਦ ਪੜ੍ਹਦੇ ਆਇਆ, ਰਾਤੀ ਆਪਾਂ ਵਿਚਾਰਾਂਗੇ ਉਹ ਸਮਝਾਉਣ ਵਾਲਾ ਕੌਣ ਹੈ? ਕਿਹੜਾ ਪੱਖ ਹੈ ਜਿਹੜਾ ਸਮਝਾਉਂਦਾ ਪਿਆ ਮਨ ਨੂੰ? ਅਸੀਂ ਤਾਂ ਕਹਿੰਦੇ ਹਾਂ ਮਨ ਸਭ ਕੁਝ, ਫਿਰ ਉਹ ਮਤ ਕਿਹੜੀ ਜਿਹੜੀ ਖਿੱਚ ਕੇ ਲੈਂਦੀ ਪਈ ਆਪਣੇ ਵੱਲ ਖਿੱਚ ਲਈ ਜਾ ਰਹੀ ਹੈ? ਵੈਸੇ ਵਿਵੇਕ ਦਾ ਅਰਥ ਕਹਿ ਉਹ ਬੁੱਧੀ ਜਿਹਦੇ ਨਾਲ ਚੰਗੇ ਤੇ ਮੰਦੇ ਦੀ ਪਹਿਚਾਣ ਹੋ ਜਾਂਦੀ ਹੈ, ਚੰਗੇ ਮੰਦੇ ਦੀ। ਇਹਦੀ ਜਾਚਨਾ ਵੀ ਕੀਤੀ ਹੈ, ਦੀਜੇ ਬੁੱਧ ਵਿਵੇਕਾ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਮੈਂ ਫਿਰ ਵੀ ਅਰਜ਼ ਕਰਾਂਗਾ, ਚਲੋ ਰਾਤੀ ਨੂੰ ਵਾਚਾਂਗੇ ਸ਼ਾਮ ਚ। ਹਜ਼ੂਰ ਨੇ ਇੱਥੇ ਬਚਨ ਕੀਤਾ, ਜਿਨ੍ਹਾਂ ਤੇ ਨਦਰ ਹੋਵੇ ਉਹਨਾਂ ਨੂੰ ਸਤਿਗੁਰੂ ਮਿਲਦਾ, ਜਿਨ੍ਹਾਂ ਨੂੰ ਸਤਿਗੁਰੂ ਮਿਲੇ ਉਹਨੂੰ ਚੰਗੇ ਮੰਦੇ ਦੀ ਪਹਿਚਾਣ ਹੈ, ਉਹ ਐਵੇਂ ਕਮਲ ਨਹੀਂ ਕੁੱਟੀ ਜਾਂਦੇ। ਆ ਪਿੰਡਾਂ ਸਾਡਿਆਂ ਕਹਿੰਦੇ ਕਮਲ ਕੁੱਟੀ ਜਾਂਦਾ, ਇਹਦਾ ਮਤਲਬ ਸ਼ਦਾਈਆਂ ਵਾਲਾ ਕੰਮ। ਉਹ ਵਿਵੇਕ ਬੁੱਧੀ ਨਾਲ ਵਿਚਰਦੇ ਆ, ਚੰਗੇ ਮੰਦੇ ਦੀ ਪਹਿਚਾਣ ਉਹਨੂੰ ਹੈ। ਆਂਦੇ ਨੇ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨੇਹੋ ਪੂਰੇ ਸਤਿਗੁਰ ਹੈ। ਕਹਿੰਦੇ ਸਾਡੇ ਅੰਦਰ ਸੱਚੇ ਪਰਮਾਤਮਾ ਦਾ ਨਾਂ ਪੂਰੇ ਸਤਿਗੁਰੂ ਨੇ ਮੁਹੱਬਤ ਪੈਦਾ ਕੀਤੀ। ਇੱਥੇ ਦੂਜਾ ਪਦਾ ਸਮਾਪਤ ਹੋ ਗਿਆ। ਫਿਰ ਸੁਣਿਓ, ਪਹਿਲਾ ਸੀ ਹਰੀ ਕਿਰਪਾ ਕਰੇ ਸਤਿਗੁਰੂ ਮਿਲਦਾ, ਦੂਜੇ ਪਦੇ ਵਿੱਚ ਸਤਿਗੁਰੂ ਮਿਲੇ ਤੇ ਤਾਂ ਅੰਦਰ ਉਹਦੇ ਨਾਲ ਪਿਆਰ ਪੈਂਦਾ। ਹੁਣ ਤੀਜਾ ਆ ਗਿਆ ਜੀ, ਸਤਿਗੁਰੂ ਕਿਵੇਂ ਪਿਆਰ ਪਾਉਂਦਾ? ਹੁਣ ਤੀਜਾ ਪਦ ਹੈ ਸਤ ਸੰਗਤ ਮਿਲੇ ਵਡਭਾਗ। ਸਤਿਗੁਰੂ ਮਿਹਰ ਕਰਦਾ ਤੇ ਸਤ ਸੰਗਤ ਮਿਲਦੀ, ਇਹ ਵੱਡਿਆਂ ਭਾਗਾਂ ਨਾਲ ਮਿਲਦੀ। ਪਿਆਰਿਓ, ਕਈ ਵਾਰੀ ਬੰਦੇ ਨੂੰ ਜਿਹੜੀ ਚੀਜ਼ ਉਸੇ ਤਰ੍ਹਾਂ ਮਿਲ ਜਾਏ ਨਾ, ਉਹਦੀ ਇੰਨੀ ਕੀਮਤ ਨਹੀਂ ਜਾਣਦਾ, ਜਦੋਂ ਪਤਾ ਲੱਗੇ ਨਾ ਬੜੀ ਮੁਸ਼ਕਲ ਨਾਲ ਹੈ। ਹੁਣ ਆਹ ਜਿਹੜਾ ਸਤ ਸੰਗਤ ਹੈ, ਉਂਜ ਸਤ ਸੰਗਤ ਦਾ ਮੈਂ ਉਸ ਦਿਨ ਵੀ ਅਰਥ ਕੀਤਾ ਸੀ। ਸਤ ਸੰਗਤ ਇੱਕ ਤਾਂ ਉਹ ਇਕੱਠ ਹੈ ਜਿਹਦੇ ਵਿੱਚ ਸਾਡੀ ਸੁਰਤ ਝੂਠ ਤੋਂ ਮੁਕਤ ਹੋ ਕੇ ਸੱਚ ਨਾਲ ਜੁੜ ਜਾਏ। ਤੇ ਸੱਚ ਵੀ ਕਿਹੜਾ? ਆਪਾਂ ਕਹਾਂਗੇ ਜੀ ਸੱਚ ਇੱਕ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਸੱਚ ਵੀ ਇੱਕ ਨਹੀਂ ਹੈਗਾ, ਇੱਕ ਸੱਚ ਹੈ ਜਿਹੜਾ ਨਹੀਂ ਬਦਲਦਾ, ਇੱਕ ਸੱਚ ਹੈ ਜਿਹੜਾ ਬਦਲ ਰਿਹਾ ਹੈ। ਆਪ ਕਹੋਗੇ ਸੱਚ ਤਾਂ ਕਦੀ ਬਦਲਦਾ ਹੀ ਨਹੀਂ, ਇੱਕ ਸੱਚ ਆ ਬਦਲ ਕੇ, ਇੱਕ ਸੱਚ ਕਦੀ ਨਹੀਂ ਬਦਲਦਾ, ਇੱਕ ਸੱਚ ਇਖਲਾਕ ਹੈ। ਤਿੰਨਾਂ ਦੀ ਥੋੜੀ ਜਿਹੀ ਆਪਾਂ ਗੱਲ ਕਰ ਲਈ। ਮੈਂ ਬੇਨਤੀ ਕਰਾਂ, ਇੱਕ ਸੱਚ ਬਦਲ ਰਿਹਾ। ਹੁਣ ਅਸੀਂ ਜਿੰਨੇ ਇੱਥੇ ਸਰੀਰ ਬੈਠੇ ਹਾਂ, ਇਹ ਸੱਚ ਹੈ ਨਾ ਵੀ ਸਾਡਾ ਸਰੀਰ ਹੈ, ਸਾਡੇ ਪਰਿਵਾਰ ਨੇ ਸਭ ਕੁਝ। ਹੁਣ ਇਹ ਸੱਚ ਨੂੰ ਧਿਆਨ ਨਾਲ ਦੇਖਿਓ, ਜਿਹੜਾ ਆ ਸੱਚ ਅੱਜ 2021 ਚ, ਇਹ 1997 ਨੂੰ ਨਹੀਂ ਸੀ ਸੱਚ, ਉਦੋਂ ਦਾੜਾ ਕਾਲਾ ਸੀ, ਇਹ ਬਦਲ ਗਿਆ ਨਾ, ਸੱਚ ਚੇਂਜ ਹੋ ਗਿਆ। ਜਿਹੜੀ ਤਾਕਤ ਉਦੋਂ ਸੀ ਅੱਜ ਨਹੀਂ। ਫਿਰ ਬੇਨਤੀ ਸੁਣੋ, ਹੋਰ ਥੋੜਾ ਸੌਖਾ, ਬਾਹਰੋਂ ਅਸੀਂ ਆਏ ਧੁੱਪ ਚੜੀ, ਇਹ ਸੱਚ ਹੈ ਨਾ? ਹੁਣ ਜੇ ਕਿਸੇ ਨੂੰ ਕਹੋ ਵੇਖਿਓ ਬਾਹਰ ਹਨੇਰਾ, ਜੇ ਧਿਆਨ ਨਾਲ ਚੱਲਿਓ, ਅਗਲਾ ਕਹੇਗਾ ਝੂਠ ਬੋਲਦਾ, ਸੱਚ ਤਾਂ ਚਾਨਣ ਹੈ। ਇਹ ਜਿਹੜਾ ਸੱਚ ਹੁਣ ਦਿਸ ਰਿਹਾ ਸਾਨੂੰ 9 ਵਜੇ, ਇਹ ਪਿਛਾਂ ਥੋੜੇ ਜਿਹੇ 9 ਘੰਟੇ ਤੁਰ ਜੋ, ਇਹ ਸੱਚ ਨਹੀਂ ਸੀ, ਇਹ ਝੂਠ ਸੀ, ਇੱਥੇ ਹਨੇਰਾ ਸੀ। ਤੇ ਜਿਹੜੀ ਧੁੱਪ ਆ, ਜੇ ਸੱਚ ਹੈ ਨਾ, 12 ਘੰਟਿਆਂ ਬਾਅਦ ਇਹਨੇ ਫਿਰ ਹਨੇਰਾ ਬਣ ਜਾਣਾ। ਮੈਂ ਕਿਹਾ ਇੱਕ ਉਹ ਜਿਹੜਾ ਬਦਲਦਾ ਪਿਆ ਹੈ, ਸੱਚ ਹੀ ਪਰ ਬਦਲਦਾ ਹੈ, ਇਹ ਮਿੱਥ ਨਾਲ ਜੁੜਿਆ। ਦੂਜਾ ਸੱਚ ਉਹ ਵੀ ਜਿਹਦਾ ਕਦੀ ਨਹੀਂ ਬਦਲਦਾ, ਜਿਹਨੂੰ ਗੁਰੂ ਕਹਿੰਦਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵੋ ਅਬਦਲ ਹੈ, ਵੋ ਚੇਂਜੇਬਲ ਨਹੀਂ, ਉਸਕੋ ਕੋਈ ਬਦਲ ਨਹੀਂ ਸਕਦਾ, ਉਹਨੇ ਕਦੀ ਬਦਲੇ ਜਾਣਾ ਹੀ ਨਹੀਂ ਜਿਹੜਾ ਸੱਚ। ਇਹ ਹੁਣ ਇਹ ਵੀ ਬੜੀ ਵੱਡੀ ਮੁਸ਼ਕਲ ਜੀ, ਗੁਰੂ ਸਾਹਿਬ ਦੇ ਵੇਲੇ ਬੜਾ ਸੱਚ ਸੀ ਜੀ, ਬੜੇ ਬੰਦੇ, ਹਾਂ ਸਤਿਯੁਗ ਵਿੱਚ ਬਾਹਰ ਜ਼ਿਕਰ ਕਰਦੇ ਕਿ ਬੰਦੇ ਬੜੇ ਧਰਮੀ ਸਨ, ਪਰ ਸਾਰੇ ਥੋੜਾ ਧਰਮੀ ਸਨ। ਪ੍ਰਹਿਲਾਦ ਸਤਿਯੁਗ ਵਿੱਚ ਹੋਇਆ, ਪਿਓ ਨੇ ਮਾਰਨ ਦਾ ਪੂਰਾ ਜ਼ੋਰ ਲਾਇਆ। ਤੁਸੀਂ ਦੇਖੋ ਜਿਹੜਾ ਪਿਓ ਪੁੱਤਰ ਨੂੰ ਮਾਰਨ ਤੇ ਤੁਲਿਆ, ਉਦੋਂ ਕੋਈ ਭਲਾ ਸੀ? ਜੇ ਅਸੀਂ ਕਹੀਏ ਜੀ ਤ੍ਰੇਤਾ ਬੜਾ ਚੰਗਾ ਸੀ, ਦੁਆਪਰ ਬੜਾ ਚੰਗਾ ਸੀ, ਤ੍ਰੇਤੇ ਵਿੱਚ ਸ੍ਰੀ ਰਾਮ ਜੀ ਨੇ ਨਾ, ਤੇ ਕਿੰਨਾ ਕੁ ਚੰਗਾ ਸੀ ਜੀ, ਰਾਵਣ ਜਿਹੜਾ ਸੀਤਾ ਨੂੰ ਛਲ ਕੇ ਲੈ ਗਿਆ, ਪਰਿਵਾਰ ਵਿੱਚ ਇੱਕ ਦੂਜੇ ਨਾਲ ਇੰਨੀ ਮੁਸ਼ਕਲ ਸੀ। ਜੇ ਤੁਸੀਂ ਦੇਖੋ ਕ੍ਰਿਸ਼ਨ ਜੀ ਵੇਲੇ ਵੀ ਇਹ ਸਮਾਂ ਸੀ, ਜੇ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਅਸੀਂ ਬਾਣੀ ਚੋਂ ਜਾਂ ਸੁਣਾਉਂਦੇ ਹਾਂ, ਆ ਨੇਕੀ ਤੇ ਬਦੀ, ਇਹਦਾ ਮਤਲਬ ਬਦੀ ਹਰ ਯੁੱਗ ਵਿੱਚ ਮੌਜੂਦ ਸੀ। ਹੁਣ ਜਿਹੜਾ ਕਲਯੁਗ ਆਇਆ, ਠੀਕ ਅਸੀਂ ਆਪਣੇ ਤੋਂ ਖਹਿੜਾ ਲਵਾਉਂਦੇ ਹਾਂ ਵੀ ਚਲੋ ਆਪਣੀ ਗਲਤੀ ਦਾ ਗਲ ਮੜ ਦੀ ਕਲਯੁਗ ਦੇ, ਵੀ ਸਮਾਂ ਹੀ ਕਲਯੁਗ ਦਾ ਆ ਗਿਆ, ਤੇ ਗੁਰੂ ਕਹਿੰਦਾ ਕਲਯੁਗ ਤਾਂ ਹੀ ਬੜਾ ਚੰਗਾ, ਇਧਰ ਕਰੋ ਤੇ ਇਧਰ ਨਾਲ ਹੀ ਫਲ ਮਿਲ ਜਾਂਦਾ। ਇਹ ਉੱਤਮਕ ਹੈ। ਕਲਯੁਗ ਵਿੱਚ ਨਾਮ ਥੋੜਾ ਜਪਿਆ ਵੀ ਬੜਾ, ਪਹਿਲੇ ਯੁਗਾਂ ਵਿੱਚ ਚਾਰ ਪੈਰ ਧਰਮ ਦੇ ਨੇ, ਕਿਸੇ ਦਿਨ ਸ਼ਬਦ ਆ ਗਿਆ, ਇੱਕ ਇੱਕ ਯੁਗ ਵਿੱਚ ਧਰਮ ਦਾ ਪੈਰ ਖਤਮ ਹੁੰਦਾ ਗਿਆ। ਹੁਣ ਕੱਲ ਆਇਆ ਨਾ ਜੀ, ਕਲਯੁਗ ਵਿੱਚ ਗੁਰੂ ਕਹਿੰਦਾ ਸੌਖਾ ਕੰਮ ਇਵੇਂ ਨਾ ਪੁੱਠਾ ਲਟਕਣਾ, ਸਿੱਧਾ ਲਟਕਣਾ, ਕੋਈ ਸਰੀਰ ਨੂੰ ਦੁੱਖ ਦੇ, ਤੂੰ ਗੁਰੂ ਦਾ ਸ਼ਬਦ ਪੜ੍ਹ ਤੇ ਸੰਗਤ ਵਿੱਚ ਗੁਰੂ ਗੁਰੂ ਜਪ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਮਹਾਰਾਜ ਸ਼ਬਦ ਵਰਤ ਰਹੇ ਆ। ਮੈਂ ਫਿਰ ਬੇਨਤੀ ਕਰਾਂਗਾ ਕਿ ਜਿਹੜੀ ਸੰਗਤ ਹੈ, ਸੱਤ ਸੰਗਤ ਤੋਂ ਗੱਲ ਚੱਲੀ, ਇਹ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ, ਜਿੰਨਾ ਮਰਜ਼ੀ ਕੋਈ ਜ਼ੋਰ ਮਾਰੇ। ਗੁਰੂ ਸਾਹਿਬ ਤਾਂ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਗ ਸਤ ਸੰਗਤ ਮਿਲੈ ਵੱਡ ਭਾਗ, ਵੱਡਿਆਂ ਭਾਗਾਂ ਨਾਲ ਸਤ ਸੰਗਤ ਮਿਲਦੀ ਏ ਫਿਰ ਜੀ, ਤਾਂ ਹਰ ਰਸ ਆਵੈ ਜੀਓ। ਹਰੀ ਦਾ ਰਸ, ਨਾਮ ਦਾ ਰਸ ਸੰਗਤ ਵਿੱਚ ਆਉਂਦਾ ਹੈ। ਆਨ ਦਿਨ ਰਹਿ ਲਿਵ ਲਾਏ, ਉਹ ਦਿਨ ਰਾਤ ਉਸ ਵਿੱਚ ਲਿਵ ਲਾ ਕੇ ਬੈਠਦਾ ਹੈ, ਤਾਂ ਸਹਿਜ ਸਮਾਵੈ ਜੀਓ। ਉਹ ਸਹਿਜ ਅਵਸਥਾ ਵਿੱਚ ਉਹਦੇ ਵਿੱਚ ਸਮਾ ਜਾਂਦਾ ਹੈ। ਸਹਿਜ ਸਮਾਵੈ, ਸਹਿਜ ਅਵਸਥਾ ਵਿੱਚ ਟਿਕਿਆ ਹੋਇਆ, ਤਾਂ ਹਰ ਮਨ ਭਾਵੈ, ਹਰੀ ਪ੍ਰਭੂ ਦੇ ਮਨ ਨੂੰ ਉਹ ਭਾ ਜਾਂਦਾ ਹੈ, ਤੇ ਸਦਾ ਅਤੀਤ ਬੈਰਾਗੀ ਰਹਿੰਦਾ ਦੁਨੀਆਂ ਚ, ਪਰ ਨਿਰਲੇਪ ਬੈਰਾਗੀ ਬਣ ਕੇ ਰਹਿੰਦਾ ਹੈ। ਹਲਤ ਪਲਤ ਸੋਭਾ ਜਗ ਅੰਤਰ, ਹਲਤ ਦਾ ਅਰਥ ਇਹ ਲੋਕ ਤੇ ਪਲਤ ਦਾ ਅਰਥ ਪਰਲੋਕ। ਹਲਤ ਅਤੇ ਪੁਲ ਪਲਤ ਵਿੱਚ, ਲੋਕ ਤੇ ਪਰਲੋਕ ਵਿੱਚ ਉਹਦੀ ਸ਼ੋਭਾ ਹੁੰਦੀ ਹੈ, ਜੱਗ ਵਿੱਚ ਉਹਦੀ ਸ਼ੋਭਾ ਹੁੰਦੀ ਹੈ। ਰਾਮ ਨਾਮ ਲਿਵ ਲਾਗੀ, ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮਾਤਮਾ ਨਾਲ ਉਹਦੀ ਲਿਵ ਲੱਗ ਗਈ। ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਖੁਸ਼ੀ ਔਰ ਗਮੀ ਦੋਨਾਂ ਤੋਂ ਮੁਕਤ ਹੈ। ਗੁਰੂ ਜੀ ਕਹਿੰਦੇ ਜੋ ਪ੍ਰਭ ਕਰੇ ਸੋ ਭਾਵੈ, ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹ ਕੁਝ ਫਿਰ ਹੁੰਦਾ, ਪਰਮਾਤਮਾ ਆਪਣੀ ਮਰਜ਼ੀ ਨਾਲ ਕਰ ਰਿਹਾ। ਗੁਰੂ ਜੀ ਕਹਿ ਰਹੇ ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੈ ਜੀਓ। ਵੱਡਿਆਂ ਭਾਗਾਂ ਦਾ ਸਤ ਸੰਗਤ ਮਿਲੇ, ਤਾਂ ਹਰੀ ਦੇ ਨਾਮ ਦਾ ਰਸ ਆਉਂਦਾ ਹੈ। ਇੱਥੋਂ ਤੱਕ ਤਿੰਨ ਬਚਨ ਹੋ ਗਏ ਜੀ, ਤਿੰਨ ਪਦੇ। ਮੈਂ ਆਰੰਭ ਚ ਕਹਿ ਦੇ ਪਦੇ ਪੰਜ ਨੇ, ਫਿਰ ਮੈਂ ਰਿਪੀਟ ਕਰਾਂਗਾ। ਪਹਿਲੇ ਚ ਕਹਿ ਹਰੀ ਕਿਰਪਾ ਕਰੇ, ਤਾਂ ਨਾਮ ਧਿਆਇਆ ਜਾਂਦਾ, ਤਾਂ ਸਤਿਗੁਰੂ ਮਿਲਦਾ। ਸਤਿਗੁਰੂ ਵੱਡੇ ਭਾਗਾਂ ਨਾਲ ਮਿਲਦਾ, ਉਹ ਸੱਚੇ ਨਾਲ ਮੁਹੱਬਤ ਕਰਾ ਦਿੰਦਾ। ਤੀਸਰਾ ਬਚਨ ਹੈ ਸਤ ਸੰਗਤ ਵੀ ਭਾਗਾਂ ਨਾਲ ਮਿਲਦੀ। ਹੁਣ ਇਹਦਾ ਦੂਜਾ ਪੱਖ ਦੱਸਿਆ, ਜਿਹੜੇ ਇਹਦੇ ਤੋਂ ਹੀਣੇ ਨੇ। ਗੁਰੂ ਜੀ ਕਹਿੰਦੇ ਦੂਜੇ ਪਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਜਿਹੜੇ ਗੁਰੂ ਤੋਂ ਸੰਗਤ ਤੋਂ ਨਾਮ ਤੋਂ ਖਾਲੀ ਰਹਿ ਗਏ, ਉਹ ਦੂਜੇ ਪਾਏ ਵਿੱਚ ਉਹਨਾਂ ਨੂੰ ਜਮਦੂਤ ਜੁੰਦਾ, ਉਹਨਾਂ ਨੂੰ ਵੇਖ ਰਿਹਾ ਜਾਂ ਉਹਨਾਂ ਤੇ ਆਪਣੀ ਪਕੜ ਬਣਾਉਂਦਾ ਹੈ। ਹਾਏ ਹਾਏ ਕਰੇ ਦਿਨ ਰਾਤ, ਉਹ ਮਨਮੁਖ ਬੰਦੇ ਦਿਨ ਰਾਤ ਖਾਏ ਖਾਏ ਕਰਦੇ ਨੇ, ਵਿਲਕਦੇ ਨੇ। ਮਹਾਰਾਜ ਕਹਿੰਦੇ ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੇ ਦੁੱਖ ਨੇ ਉਹਨਾਂ ਨੂੰ ਮੋਹ ਲਿਆ, ਆਪਣੇ ਵੱਲ ਖਿੱਚ ਲਿਆ ਹੈ। ਮਾਇਆ ਦੁੱਖ ਮੋਹਿਆ, ਮਾਇਆ ਦੇ ਦੁੱਖ ਵਿੱਚ ਉਹ ਮੋਹੇ ਹੋਏ ਨੇ। ਹਉਮੈ ਰੋਹਿਆ, ਹਉਮੈ ਹੰਕਾਰ ਚ ਹਰ ਵੇਲੇ ਗੁੱਸੇ ਚ ਹੀ ਸੜੇ ਰਹਿੰਦੇ ਆ। ਚਲੋ ਮੈਂ ਤੂੰ ਸ਼ਬਦ ਨਹੀਂ ਕਹਿ ਸਕਦਾ, ਰੋਹਿਆ ਦਾ ਅਰਥ ਹੈ ਗੁੱਸੇ ਚ ਹੀ ਰਹਿਣਾ ਅੰਦਰ ਹਉਮੈ ਵਿੱਚ। ਜਿਹੜਾ ਬੰਦਾ ਹੰਕਾਰੀ ਹੋਵੇਗਾ, ਗੁਸੈਲਾ ਬੜਾ ਹੋਵੇਗਾ, ਗੁੱਸਾ ਬੜੀ ਛੇਤੀ ਹੁੰਦਾ, ਕਿਉਂਕਿ ਉਹਦੇ ਹੰਕਾਰ ਨੂੰ ਜਦੋਂ ਸੱਟ ਵੱਜਦੀ ਹੈ ਤੜ ਫੁੱਟਦਾ ਪੂਰਾ। ਗੁਰੂ ਸਾਹਿਬ ਇੱਥੇ ਕਹਿੰਦੇ ਨੇ ਭਾਈ ਸੱਜਣੋ ਕਿ ਮਾਇਆ ਦੁੱਖ ਮੋਇਆ, ਖੌਮੈ ਰੋਹਿਆ, ਮਾਇਆ ਦੇ ਦੁੱਖ ਨੇ ਨੂੰ ਮੋਇਆ ਤੇ ਖੌਮੇ ਚ ਗੁੱਸੇ ਚ ਮੇਰੀ ਮੇਰੀ ਕਰਤ ਬਿਹਾਵੈ। ਸਾਰੀ ਜ਼ਿੰਦਗੀ ਉਹਦੀ ਲੰਘ ਜਾਂਦੀ ਮੇਰੀ ਮੇਰੀ ਕਰਦਿਆਂ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਗੁਰੂ ਜੀ ਕਹਿੰਦੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਇੰਨਾ ਮੂਰਖ ਹੈ ਜਿਸ ਰੱਬ ਨੇ ਦਿੱਤਾ ਉਹਨੂੰ ਚੇਤਾ ਹੀ ਨਹੀਂ ਕਰਦਾ ਮੈਂ ਮੇਰਾ। ਯਾਦ ਰੱਖੋ, ਜਿਹੜਾ ਮਨਮੁਖ ਬੰਦਾ ਹੋਵੇਗਾ ਨਾ, ਉਹ ਹਰ ਥਾਂ ਤੇ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ। ਜਿਹੜਾ ਗੁਰਮੁਖ ਹੋਵੇਗਾ ਉਹ ਮਸ਼ਹੂਰੀ ਹੋਣ ਤੋਂ ਬਾਅਦ ਵੀ ਕਹੇਗਾ ਲੋਕੋ ਮੈਂ ਕੁਝ ਨਹੀਂ ਕੀਤਾ, ਪਤਾ ਨਹੀਂ ਰੱਬ ਨੇ ਕੀ ਕਰ ਦਿੱਤਾ ਹੈ। ਬਾਣੀ ਚ ਇੱਕ ਬਚਨ ਹੁੰਦਾ ਖਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ। ਬੜੇ ਹਿੰਦੀ ਸ਼ਬਦ ਨੇ ਜੀ, ਇੰਨੇ ਅਰਥਾਂ ਦੀ ਲੋੜ ਨਹੀਂ। ਹਮ ਕੀਆ ਅਸਾਂ ਕੀਤਾ, ਹਮ ਕਰਾਂਗੇ ਅਸੀਂ ਵੇਖਾਂਗੇ ਕਰਾਂਗੇ, गुरु जी कहने कम मूर्ख गवार मंग मूर्खा मैं कर दे गवार हुंदे आ। हम किया कम करेंगे खम मूर्ख गवार करने वाला विसरिया जिन्हें किया उन्हें तो भुला दिता। दूजे पाहे प्यार दूजे भाव विच पै गया। एक कबीर जैसे महापुरख भगती दे पुंज क्रांतिकारी संत जदो उन्हां दी मशहूरी हुई जय जयकार हुई सारे धन धन कर लग पे। वह महापुरख कहिंदा ना हम किया ना करेंगे ना कर सके शरीर क्या जानू किच हर किया भयो कबीर कबीर। कहिंदे मैनु ते पता ही नहीं ये किन्ने किया। सतगुरु कहिंदे ने उह सारी जिंदगी मेरी मेरी च कढ़ी जांदा मैं सच्ची जे कई बंदे मैं इत्थे वेख्या खिमा करियो मैं कई ला के नहीं गल कर रहा जेड़ी पूछल उत्थे लगी इत्थे भी नाल कागजां च लाई फिरदे आ। मान लो जे किसी महल का प्रधान रहा इत्थे भी ठोकी जाणगे एक्स इस तरह ही है ना जी सची वो इस तरह कर दे। मैं वो कई बार पंच उत्थे रहे हुंदे आ ना इत्थे गड्डी जांदे आ उत्थे सरपंच रहे हुंदे इत्थे खिंची जांदे आ। असल च की है बंदे की कुर्सी तुर जांदी है घोमे वाली पूछल कोई नहीं जांदी वो नाल ही रहिंदी। ये सारिया का है। गुरु जी कहिंदे सारी जिंदगी मेरी मेरी च निकल गई तेरा है की होए। जे ध्यान नाल वेखो गुरु साहब गए जदों राजे शिवनाभ कोल एक तो उन्हें यतन किया भी नानक शब्द गुरु नानक साहब के नां थले पखंडी बड़े गए। उन्हें कहा भी बाबा जी के नां थले इन्ने पखंडी वो हर एक नूं परखदा रहा सारे फस गए। अखीर ते जो बाबा जी गए ना ते जिस बाग च बैठे किसी दस्या भी आए ने दो तीन जने ने उन्हें फिर गाउण वालियां औरतां खूबसूरत भेजिया उन्हें नचना शुरू कर दिता गाना शुरू कर दिता। अद्धी रात तक वो नचदियां रहियां जी हा भाव वाशना नूं वाशना दी अग मचाण लई। महाराज ने नेत्र खोले अमृत वेले कहिंदे गाछो पुत्री राजकुमार वाह वाह कहिंदे ने पुत्रियो मेरीओ धीओ गाछो दर ते जाओ राजकुमार नाचियां नहीं क्या नृत्यकारियां नहीं क्या। बस ऐस शब्द ने उन्हां दे सारे पाप धो के रख दिते। बाबा धी कहदा है जे लब छोटे नहीं गाछो पुत्री राजकुमार जाओ मेरी धीओ अमृत वेला हो गया नाम भनो सच दोत सवार उठो ये वेला नाम दा कोई नचन दा वेला है। बस उथी मथा टेकिया शिवनाभ आया उन्हें क्या जी मथा टेकिया घर चलो माफी मंगी। हजूर कहने जावांगे पर भेटा की देंगा कदी नहीं सी मंगी भेटा। कहिंदा महाराज आ धन गुरु साहब कहिंदे भेटा वो लैनी जेड़ी तेरी होवे। वो कहिंदा पैसे मेरे ने। महाराज कहिंदे झूठ तेरा बाप भी कहिंदा सी पैसे मेरे हो मर गया फिर बच गया कल नूं तू मर गया फिर वो तेरे पुत कोल चले जाने। कहिंदा फिर मेरा महल गुरु जी कहिंदे भी झूठे च कई रह गया कई रहना इस तरह है। कहिंदा जी फिर धन मेरा नहीं राज मेरा नहीं मैं अपना तन मेरा। कहन लगे तेरा थोड़ा इन्हें तेरे तो निकल जाने। कहना फिर मन मेरा गुरु जी कहने जे तेरा मन हों ते वस ना हों सोची पै गया। कहना महाराज मेरा की। हजूर कहने बस आ जरा मैं लाई है मैं ही तेरी है बाकी कुछ भी तेरा नहीं तू मेनु मैं दे बदले तेन तू दे देवगा तू मेरे न छड़ दे तेन तेरे की दात दे देंगा। महाराज कहने जेड़ा बंदा हंकारी है ना एक तो गुस्से च सब नूं पई जांदा टुट टुट के दूजा फिर सारी जिंदगी मेरी मेरी कर दें। महाराज कहिंदे जिन्ने दिता उन्हूं चेते नहीं करता अपने नां ते स्टैंपां लाई जांदा जिवें इंडिया वालियां दा सुभाअ चीज कितों आंदी स्टैंप अपनी ठोक देंदे। इसे तरह ही साडा सुभाअ देण वाला दाता हुंदा ते कमाई अपनी भी ठोक देने मैं कीता। गुरु जी कहिंदे नहीं जो प्रभ दे तिस चेता नाहीं मनमुख ए अंत गया पछतावे। इहो जिहे बंदे अंत पछतांदे आ बिन नाम है को साथ ना चल है नाम तो बिना किसे नाल नहीं चलना दवाई रब दी वैदो ना वाई भैनो ना पाई एको सहाई राम है। महाराज कहने बिन नाम है को साथ ना चल है पुत्र कलत्र माया तोहया तोहया दा लफ़्ज़ अर्थ है धोखा ना पुत्र कलत्र दा अर्थ है इस्त्री जेड़े माया दे धोखे मरते ना ये धोखा भी कोई नहीं अगे जाना तेरा ਦੂਜੇ ਭਾਇ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ। ਦੂਜੇ ਭਾਵ ਵਿਚ ਮਨਮੁਖ ਬੰਦੇ ਨੂੰ ਜਮ ਦੇਖ ਰਿਹਾ ਹੈ। ਹੁਣ ਪਿਆਰਿਓ ਗੁਰਮੁਖੋ, ਅਖੀਰ ਤੇ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਆ। ਇਹ ਪੰਜਵਾਂ ਪਦਾ ਸ਼ੁਰੂ ਹੋਇਆ, ਕਰ ਕਿਰਪਾ ਲਿਹੋ ਮਿਲਾਏ, ਸਾਡੇ ਚ ਕੋਈ ਤਾਕਤ ਨਹੀਂ, ਤੁਸੀਂ ਕਿਰਪਾ ਕਰੋ, ਮਿਹਰ ਕਰੋ, ਫਜ਼ਲ ਕਰੋ, ਸਾਨੂੰ ਆਪਣੇ ਨਾਲ ਮਿਲਾ ਲਓ। ਹਰ ਪਾਇਆ ਜੀਓ, ਤੁਸੀਂ ਕਿਰਪਾ ਕੀਤੀ, ਆਪਣੇ ਨਾਲ ਮਿਲਾ ਲਿਆ, ਖਰੀਦ ਮਹਿਲ ਹਰ ਪਾਇਆ ਜੀਓ, ਖਰੀਦਾ ਮਹਿਲ ਖਰੀਦਾ ਟਿਕਾਣਾ ਲੱਭ ਜਾ, ਸਦਾ ਰਹੇ ਕਰ ਜੋੜ, ਜਗਿਆਸੂ ਹੱਥ ਜੋੜ ਕੇ ਨਿਮਰਤਾ ਵਿਚ ਹੀ ਰਹੇ, ਸਦਾ ਰਹੇ ਕਰ ਜੋੜ। ਪ੍ਰਭ ਮਨ ਪਾਇਆ ਜੀਓ, ਜਿਹੜਾ ਸਮਰਪਿਤ ਹੋ ਕੇ ਹੱਥ ਜੋੜ ਕੇ ਰਹਿੰਦਾ ਉਹ ਪ੍ਰਭੂ ਦੇ ਮਨ ਨੂੰ ਭਾ ਜਾਂਦਾ, ਚੰਗਾ ਲੱਗਦਾ। ਆ ਜੀ ਕਿਰਪਾ ਦਾ ਤਰੀਕਾ, ਪ੍ਰਭ ਮਨ ਭਾਵੈ, ਪ੍ਰਭੂ ਦੇ ਮਨ ਨੂੰ ਭਾ ਗਿਆ ਤਾਂ ਹੁਕਮ ਸਮਾਵੈ, ਉਹ ਹੁਕਮ ਵੀ ਸਮਾ ਜਾਂਦਾ, ਹੁਕਮ ਮਨ ਸੁਖ ਪਾਇਆ। ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਉਹਨੇ ਆਤਮਕ ਸੁਖ ਪਾਇਆ। ਅੰਦਰ ਜਪਤ ਰਹੇ ਦਿਨ ਰਾਤੀ, ਉਹ ਦਿਨ ਰਾਤ ਹਰੀ ਪਰਮਾਤਮਾ ਨੂੰ ਜਪਦਾ ਹੈ, ਸਹਿਜੇ ਨਾਮ ਧਿਆਇਆ, ਸਹਿਜ ਅਵਸਥਾ ਵਿਚ ਟਿਕ ਕੇ ਨਾਮ ਜਪਦਾ। ਨਾਮੋ ਨਾਮ ਮਿਲੀ ਵਡਿਆਈ, ਪਿਆਰਿਓ ਨਾਮੋ ਨਾਮ ਦਾ ਨਾਮ ਹੀ ਨਾਮ, ਸਿਮਰਨ ਹੀ ਸਿਮਰਨ, ਇਹ ਵਡਿਆਈਆਂ ਨਾਮ ਚੋਂ ਮਿਲੀਆਂ। ਨਾਨਕ ਨਾਮ ਮਨ ਭਾਵੈ, ਹਜ਼ੂਰ ਕਿੰਨੇ ਖਰੀ ਦਾ ਨਾਮ ਮਨ ਨੂੰ ਪਾਉਂਦਾ ਹੈ। ਕਰ ਕਰ ਕਿਰਪਾ ਲਿਹੋ ਮਿਲਾਏ, ਖਰੀ ਤੂੰ ਕਿਰਪਾ ਕਰ ਸਾਨੂੰ ਆਪਣੇ ਨਾਲ ਮਿਲਾ ਲੈ। ਮਹਿਲ ਹਰ ਪਾਵੈ ਜੀਓ, ਹਰੀ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ, ਉਹਦਾ ਮਹਿਲ ਤਾਂ ਮਿਲੇਗਾ, ਟਿਕਾਣਾ ਤਾਂ ਮਿਲੇਗਾ ਜੇ ਕਿਰਪਾ ਕਰੇਗਾ। ਇਉਂ ਸਮਝੋ ਜੀ, ਇਸ ਸ਼ਬਦ ਦੀ ਆਰੰਭਤਾ ਵੀ ਕਿਰਪਾ ਹੈ, ਇਹਦੀ ਸੰਪੂਰਨਤਾ ਵੀ ਕਿਰਪਾ ਹੈ। ਆਰੰਭ ਹੈ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ, ਸਮਾਪਤੀ ਹੈ ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਪਾਵੇ ਜੀਓ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਸਤਿਗੁਰੂ ਮੇਰ ਕਰੇ। ਗੁਰੂ ਤੇਗ ਬਹਾਦਰ ਸਾਹਿਬ, ਭਾਵੇਂ ਬਾਜਵਾ ਸਾਹਿਬ ਵੀ ਅਨਾਉਂਸਮੈਂਟ ਕਰ ਰਹੇ ਨੇ, ਪ੍ਰਬੰਧਕ ਵੀਰ ਵੀ, ਸਤਿਗੁਰਾਂ ਦਾ ਪੁਰਬ ਮਨਾਉਣ ਜਾ ਰਹੇ ਹਾਂ ਆਪਾਂ। ਆ ਦਿਨ ਹਜ਼ੂਰ ਦੇ ਪੁਰਬ ਦੇ ਨੇ, ਸਮਾਗਮ ਭਾਰਤ ਵਿਚ ਵੀ ਸ਼ੁਰੂ ਹੋ ਗਏ ਆ, ਸਾਰੀ ਦੁਨੀਆਂ ਚ ਹੋ ਰਹੇ ਆ। 400 ਸਾਲ ਹੈ ਸਤਿਗੁਰਾਂ ਦਾ। ਗੁਰਮੁਖੋ ਆਓ, ਸ਼ਾਮ ਦੀ ਹਾਜ਼ਰੀ ਕੀਰਤਨ ਦੀ ਭਰੋ, ਕਥਾ ਦੀ ਭਰੋ, ਤੇ ਐਤਵਾਰ ਨੂੰ ਇਹ ਸ਼ਬਦ ਚੌਂਕੀ ਵਿਚ ਆਪਾਂ ਸਾਰਿਆਂ ਸੰਕੇਤਕ ਰੂਪ ਵਿਚ ਹਾਜ਼ਰੀ ਭਰਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਲਾਂਗੇ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ